Dumnezeu Hristos pe grudu și cea prapt, cărte rigea și ce mă îndeor, că apne mannă șant kita jaie, ar guru baba ji de șișa, jo că loc șuși pe loc șehla braun rălii hai, usmă hiz devi dharan kărte, dona jahana nu suare aja. Ab, arz kiti gai si, jis vakt bacha, school vich pan baitha hai, usnu sirf A, B, C, D, ya ura, ara, itad, pehle hi akhar dasse jande hai. Ithon shuru hoke holi holi, step by step, chadda chadda, vada vada, yani vidwan ban janda hai, educated ho janda hai, vaddi vaddi degree hasil kar lenda hai. Isi tarah hi परमात्म सतगुरु सत्संग गुरु बाबे दा परमात्म स्कूल और कॉलेज इकट्ठा ही है। उन्हां नालों फर्क इतना है, वो स्कूल कॉलेज अलग अलग हुंदे हन, क्लासां भी अलग अलग हुंदियां हन, स्टूडेंट्स अलग अलग क्लासां दे अलग अलग उस्ताद उन्हां लेक्चर करके ਉਹੀ ਜੀ ਸਿੱਖਿਆ ਦਿੰਦੇ ਨੇ ਜਿਹੇ ਜੇ ਕਲਾਸ ਦਾ ਅਧਿਕਾਰੀ ਹੈ। ਪਰ ਇੱਥੇ ਗੁਰੂ ਬਾਬੇ ਦੇ ਸਕੂਲ ਕਾਲਜ ਵਿੱਚ ਪੱਚੀ ਤੋਂ ਲੈ ਕੇ ਐਮ ਏ ਤੱਕ ਦੀ ਇਕੱਠੀ ਉਹ ਪੜ੍ਹਾਈ ਹੁੰਦੀ, ਸਿੱਖਿਆ ਇਕੱਠੀ ਮਿਲਦੀ ਹੈ, ਕਿਉਂਕਿ ਹਰ ਕਿਸਮ ਦੇ ਅਧਿਕਾਰੀ ਇੱਕੋ ਹੀ ਗੁਰੂ ਬਾਬੇ ਦੀ ਹਜ਼ੂਰੀ ਵਿੱਚ ਬੈਠੇ ਹੁੰਦੇ। ਬਚਨ ਆਪਣੇ ਅਧਿਕਾਰ ਦੇ ਮੁਤਾਬਕ ਸਮਝ ਆਇਆ ਕਰਦਾ ਹੈ। ਇਸ ਕਰਕੇ ਕੱਲ੍ਹ ਪੂਰੇ ਆੜੇ 'ਤੇ ਸ਼ੁਰੂ ਕੀਤਾ ਸੀ, ਪਹਿਲੇ ਅਰਜ ਕੀਤੀ ਸੀ। ਜਿਸ ਵਕਤ ਇਸਦੇ ਚਿੱਤ ਵਿੱਚ ਇਹ ਸੰਕਲਪ ਪੈਦਾ ਹੁੰਦਾ ਹੈ, ਜਾਣਾ ਹੈ ਗੁਰੂ ਬਾਬੇ ਦੇ ਦਰਬਾਰ ਨੂੰ, ਉਸ ਵਕਤ ਤੋਂ ਹੀ ਉਹਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਕਿਉਂ? ਸਿਆਲਾ ਸੱਚ ਹੋ ਜਾਂਦੇ ਹਨ, ਸਤਸੰਗਮਈ ਹੋ ਜਾਂਦੇ ਹਨ। ਜਿਸ ਵਕਤ ਕਦਮ ਉਠਾਈਂਦਾ ਹੈ ਗੁਰੂ ਕੇ ਦਰਬਾਰ ਵੱਲ, ਜਿਤਨੇ ਕਦਮ ਸ਼ਰਧਾ ਸਿੱਧਕ ਵਿਸ਼ਵਾਸ ਨਾਲ ਕੋਈ ਸਤਸੰਗੀ ਮਾਈ ਭਾਈ ਚੱਲ ਕੇ ਆਉਂਦਾ ਹੈ, ਉਤਨੇ ਹੀ ਯੱਗਾਂ ਦਾ ਫਲ ਗੁਰੂ ਬਾਬੇ ਦੇ ਦਰਬਾਰ ਨੂੰ ਉਜਰੇ ਪੈਂਦਾ, ਕਿਉਂਕਿ ਇੱਕ ਇੱਕ ਕਦਮ ਦਾ ਇੱਕ ਇੱਕ ਕਸ਼ਮੀਰ ਜਗ ਦਾ ਫਲ ਦੱਸਿਆ। ਗੁਰੂ ਕੇ ਦਰਸ਼ਨ ਕੀਤਿਆਂ ਮਨ ਦੀ ਪਾਪਾਂ ਰੂਪੀ ਮੈਲੀਓਂ ਲਹਿੰਦੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੁੰਦੀ। ਗੁਰੂ ਨੂੰ ਨਮਸਕਾਰ ਕੀਤੇ ਹਾਂ ਪੁੱਠੇ ਲੈ ਕੇ ਉਹ ਸਿੱਧੇ ਹੁੰਦੇ ਹੈ, ਜਿਵੇਂ ਮੋਹਰਾਂ ਦੇ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਹਨ। ਉਲਟਾ ਕੇ ਮੋਹਰ ਨੂੰ ਸਿਆਹੀ ਲਗਾ ਕੇ ਕਾਗਜ਼ 'ਤੇ ਲਗਾਇਆ ਜਾਏ ਉਹ ਸਿੱਧੇ ਹੋ ਜਾਂਦੇ ਹਨ। ਫਿਰ ਅਗਲਾ ਸਟੈਪ ਹੈ ਸ਼ਾਂਤੀ ਨਾਲ, ਜਿੱਥੇ ਜਗ੍ਹਾ ਮਿਲ ਗਈ ਆਰਾਮ ਨਾਲ ਬੈਠ ਜਾ, ਔਰ ਬੀਬੀਆਂ ਬੱਚਿਆਂ ਆਦਿ ਨੂੰ ਬਿਲਕੁਲ ਚੁੱਪ ਰੱਖਣ। ਅਗਰ ਕਿਸੇ ਬੱਚੇ ਦਾ ਸੁਭਾਵ ਬੋਲਣ ਦਾ ਰਿਹਾਣ ਆਦਿ ਕਰਨ ਦਾ ਹੈ, ਉਸਨੂੰ ਚੁੱਪ ਚੁਪਾ ਤੇ ਉੱਠ ਕੇ ਬਾਹਰ ਲੈ ਜਾਣਾ ਚਾਹੀਦਾ ਹੈ, ਤਾਂ ਕਿ ਦੂਸਰੇ ਦੇ ਰੰਗ ਵਿੱਚ ਭੰਗਣਾ ਪਵੇ। ਇਉਂ ਫਿਰ ਇਹ ਅਸੀਂ ਬੈਠ ਕੇ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਹੈ, ਔਰ ਨਾਲ ਨਾਲ ਉਸਦੀ ਵਿਚਾਰ ਵੀ ਕਰਨੀ ਹੈ। ਇਸ ਵਾਸਤੇ ਆਓ ਕੱਲ ਵਾਲਾ ਹੀ ਜਿੱਥੋਂ ਛੱਡਿਆ ਸੀ ਉੱਥੋਂ ਆਪਾਂ ਸ਼ੁਰੂ ਕਰਦੇ ਹਾਂ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ Oh, आशिक सदगुर के प्यारे गावो सच्ची बाणी बाणी तंगावो गुरु केरी बाणी अशिर बाणी जिनको नदर कर्म हो गए हृदय तिना सुनाणी इवो अमृत सदारो हरण जपो सारी पाणी कहे नान सदा गावो ए सच्ची बाणी साहिब गुरु अमरदास जी से पातशाह सानू सदा ही ता जिंदगी दिन रात हर दम नाल बाणी ਨੂੰ ਆਪਣਾ ਜੀਵਨ ਮਨਾਉਣ ਦੇ ਵਾਸਤੇ ਤਾਕੀਦ ਕਰਦੇ ਜਿਸਨੇ ਐਸਾ ਕਰ ਲਿਆ ਉਹਦਾ ਜੀਵਨ ਸਰੀਰ ਦੇ ਹੁੰਦੇ ਵੈਕੁੰਠਮਈ ਬਣ ਗਿਆ ਇਸ ਵਿੱਚ ਸੰਸਾਰ ਕੋਈ ਨਹੀਂ ਸੋ ਇਸਦਾ ਫਲ ਕੱਲ ਅਰਜ਼ ਕੀਤੀ ਸੀ ਸਿੱਖਾਂ ਨੇ ਗੁਰੂ ਦੇ ਚਰਣਾਂ ਵਿੱਚ ਗਰੀਬ ਨਿਵਾਸ ਆਪਣੇ ਗੁਰਬਾਣੀ ਪੜ੍ਹਨ ਸੁਣ ਗਹਿਨ ਕਰਨ ਵਿਚਾਰਨ ਦੀ ਤਾਕੀਦ ਕੀਤੀ ਉਸਦਾ ਮਹਾਤਮ ਹਜ਼ੂਰ ਨੇ ਫਰਮਾਇਆ ਸੀ ਕਈ ਕੋਟ ਜਗ ਕਲਾਂ ਸੁਣ ਗਾਵਣ ਹਾਰੇ ਨਾਮ ਕਈ ਕਰੋੜਾਂ ਯੁੱਗਾਂ ਦਾ ਫਲ ਜ਼ਬਾਨ ਨਾਲ ਬਾਣੀ ਨੂੰ ਪੜ੍ਹਨ ਵਾਲਿਆਂ ਨੂੰ ਜਾਂ ਗਾਉਣ ਵਾਲਿਆਂ ਨੂੰ ਔਰ ਕੰਨਾਂ ਨਾਲ ਸੁਣ ਵਾਲਿਆਂ ਨੂੰ ਸਹਿਜੇ ਹੀ ਪ੍ਰਾਪਤ ਹੁੰਦਾ ਹੈ ਜਗ ਇਸ ਵੇਲੇ ਵਿੱਚ ਜਿਹਨਾਂ ਦਾ ਜ਼ਿਕਰ ਕੀਤਾ ਸੀ ਹੁਣੇ ਹੀ ਮਹਾਲ ਹੀ ਨਹੀਂ ਬਲਕਿ ਨਾਮੁਮਕਿਨ ਇਸ ਕਰਕੇ ਗੁਰਬਾਣੀ ਪੜ੍ਹਨ ਸੁਣ ਕਰਕੇ ਸਹਿਜ ਹੀ ਇਤਨਾ ਮਹਾਨ ਫਲ ਪ੍ਰਾਪਤ ਹੁੰਦਾ ਹੈ ਜਿਸ ਕਰਕੇ ਖੇਚਲ ਕੋਈ ਨਹੀਂ ਕਸ਼ਟ ਕੋਈ ਨਹੀਂ ਆਰਾਮ ਨਾਲ ਮਨ ਚਿੱਤ ਲਗਾ ਕੇ ਇਸ ਬਾਣੀ ਨੂੰ ਪੜ੍ਹੋ ਸੁਣੋ ਗਾਓ ਨਾ ਲਾਭ ਉਠਾਓ ਜਾਂ ਪ੍ਰਮਾਣ ਹੈ ਜਾਣਿਆ ਸਮਾਂ ऐसा आ गया संतान भी लोग की तंग कर गया। गुरु अर्जुन देव महाराज शांत अवतार तलिया से बैठ के शीश भी दत्ता रहता पहन करके बुलने देगा विच बैठ के भी आप जी ने शांति नू ऐसा निभाया, इस पाठ नू ऐसा अदा किया जो हरिक दे वास्ते करना, बड़े बड़े पीर पैगमना वास्ते करना भी बहुत ही नामुमकिन। सो यूं उस तो बाद हरगोबिंद महाराज जी ने छेवें पातशाह ने सोचिया भाई जे कोई तंग करे उस सवाल का जवाब देने का कोई हरज नहीं, बिला वजे कुत्ते नू सोटी ना मारो, जेकर तुहाडी टंग फड़दा है उहदे मुंह ते सोटी मार दे, कोई हर्ज नहीं। इसी तरह ये लोग तंग करते हैं, इस वास्ते नाल दी रस भी चाहिए है। आप जी ने तप्ती रस शांत रस के नाल दी रस नू भी धारण किया, गद्दी की बजाय तख्त लगाया, सैली टोपी आदि माला आदि जो गुरता गद्दी वेले गुरु नू दित्ती जांदी सी उहदी बजाय अपनी दो तलवारां पै रहीआं। आप जी ने शस्त्र धारण की आग्या की, फौज भी रखी। आप जी ने अपनी जिंदगी में चार जंग भी किए, जंग आम राजा महाराजावां नूं नहीं किए, चढ़ के आंदा सी उसनूं सवाल का जवाब दे दिंदे सन। मिला वजे आप ते उस वक्त की हुकूमत ने चढ़ाई की थी, आपने चार पैर तो ज्यादा जंग नहीं किया। आखिरी जंग जिदे विच एक लख फौज चढ़ा के उही पैंदे सां विमुख होया लेके आया सी, चार पैर विचों भी खत्म, इतों ज्यादा आपने वक्त नहीं लगाया है। सो ये आप जी ने कौतक किया, इस वास्ते ही गुरु की खुशी, प्रभु की खुशी है, परमेश्वर की खुशी नालों भी गुरु की खुशी सिख वास्ते विशेष है। अगर गुरु की प्रसन्नता है सिख के दोनों जहान सदर जाते हैं। इस वास्ते ही गुरु की खुशी प्राप्त करने वास्ते सिख बड़े बड़े कीमती घोड़े और कीमती शस्त्र और वस्त्र आदि लेके हाजिर होंगे। अज साहिब गुरु छेवें पातशाह जी का दरबार लगे है, बेअंत संगत हजूरी विच बैठी हुई है, नेत्रां करके हजूर दे दीदारियों करते है, जिवें करोड़ हच को चंद्रमा वल एक टक लगा के वेखते हैं, गर्दन भावे मुड़क जाए दीदार करन नहीं हटते, कन्ना करके गुरु की बाणी सुनते, जवान करके बाणी का उच्चारण करते हैं, और निरंतर सिमरन करने वाले प्रेमी भी बहुत सारे यहो जे व्यासी बैठे जे जेड़े यूं जिंदगी नूं समय नूं बतीत करते हैं। इत्थे उन्हां दा समां बैकुंठ वर्गा गुजरदा है, और जिस वक्त औध पूरी हुंदी है उस तो बाद उन्हां नूं सखंड बैकुंठ धाम दे विच जगह मिले, जिस दी वाहत ही दूर गुरु पंचम पातशाह ने ऐसा फरमान किया है। दर्द मिलदा फौरां दे नाल सच्चियां गुरां दे नाल, जब गुरु नो नेत्री सतगुरु पेखना सर्वणी सुना गुरु नो सतगुरु से तीरते हैं दर्जे पाइए मरण तो बाद भी कोई जीवन है। इंसान दो हिस्सों का बनया, एक गुरु है दूसरा जिसम है। जिसम फानी चीज है, नासवंत चीज है। जिसम भी इसके तीन अस्थूल सूखम कारण आदि है। संयों करके जिसम जन्म लेंदा है माता पिता से, बचपन जवानी बुढ़ापा आदि अवस्थावां भुगतदा है, वधदा घटदा है, अखीर समय अनुसार जो औरत पूरी होंदी है यह बिंस जांदा है। पर इहदे विच रहण वाला साडा अपना आपा जो रूह है वह मरदा नहीं, वह बिंसदा नहीं, मरन हारी जियराना है। यह मरदा नहीं, यह चोला बदलदा है। जिसम चोला है रूह जीवात्मा या सोल अंग्रेजी विच कहने, इसका अपना आपा है। गलती करके, भूल करके, अज्ञान करके, अज्ञान दा पर्दा, जहल दा पर्दा अस्थूल होन करके इसने अपने आप नू देह ताकि महदूद रख लिया होया है। अपने आप नू साढ़े तीन हदा दे मातर मन रहा है। इस करके देह दे जिहड़े सुभाव हन, जमना मरना, बचपन जवानी बुढ़ापा बदना आदि घटना आदि अपने विच मनदा है। खैर मृत्यु तो बाद आत्मा नहीं मरदा, जीव जीव नहीं मरदा। यह शरीर नूं छड़ के वासना अनुसार कर्मा अनुसार होर दे तारदा है। एक दफा गुरु जी दे चरणा विच सिखां ने अर्ज कीती, गरीब नवाज मरन तो बाद यह जीव की कहो जी गति होंगी, गति ना अवस्था दा है। हजूर ने फरमान किया इको जी गति सब दी नहीं होंगी, अलहदा अलहदा गति होंगी है। छे किस्म की गति है, छे किस्म के लोग दुनिया में हैं। एक पापियों की गति है, दूजी पुनिया की है, तीसरी प्राणायामी की योग अभ्यासियों की है, चौथी भक्तों की है, पांचवी ब्रह्म ज्ञानियों की है, छेवीं कारकों की है। अलग अलग गति है। जिवें जिहे जिहे सबजैक्ट कोई स्कूलों कॉलेजों में विद्यार्थी लेंदा है, अगे जाके वह अजे कुछ बनता है। जो पहले तो ही इंजीनियर बनने का ख्याल रखता है उसमें ड्राइंग आदि है जी सब्जेक्ट लेने पैंदे है। जो डॉक्टर बनना चाहता है उसनू साइंस आदि पहले तो ही लेने पैंदे हैं। इसी तरह ही इधर जिहा जा इसकी अवस्था वह जा इसका जीवन उसकी गति मरण तो बाद की अवस्था है। खैर इसका विस्तार तो फिर किया जाएगा। हुण सिर्फ इतनी विचार लेनी भगतां दी गति जो वाहिगुरु की भगती करते हैं उन्होंने मरण तो बाद कही जी गति प्राप्त होती है। वो बात हजूर गुरु अर्जुन देव महाराज फरमाते हैं अंतर गुरु आदि अंतरी नाम का स्मरण करना। जाप दो किस्म का, एक जाप है एक अजपा है। बाणी बुल जबान ख्याल के नाल जो जाप करने उस जाप कहते हैं। इस तो अगे जाके कंठ विच मधमा, हिरदे विच प्रसंती, परा विच याने नाभी विच परा वाणी जाके उत्थे जाके अजप्पा जाप हुंदा है। उपर जाके अनंत शब्द है वह भी अजप्पा जाप है। यानी उत्थे जबान नहीं हिलदी, बुल नहीं हिलदा, केवल ख्याल ही काम करता है। उस दे विच विलीनता शब्द द्वारा हासिल हुंदी है। इउं अंतर गुरु आराधना जो अंतरी नाम दा सिमरन करदे जीभा जप गुरु नौ जबान नाल भी सिमरन करदे है, बाणी पढ़ते हैं, कीर्तन करते हैं। नेत्री सतरूप देखना, नेत्रण करके गुरु स्वरूप के ध्यान विच मैं बनते हैं, और सरणी सुनना गुरनाम, कन्ना द्वारा गुरु की वाणी सुननी, पाठ सुनना, कीर्तन सुनना, कथा वार्ता सुननी, हरिजा सुनना, जेड़े यूं समय गुजारते हैं उन्होंने मन तो बाद अस्तूल शरीर इत जाता है, सूक्ष्म शरीर सतारा तत्ता का जो ये अंदर है, उसमें लिंग शरीर भी कहने, वो सहज जीवात्मा अगर जाता है, उसनों दस दिन सचखंड तक उंगताम के थान मिलता है। गुरु गुरु अर्जुन देव महाराज जी का ऐसा फरमान है। ਚੌਂਕੀ ਮੰਗਾ ਦਿੱਤੀ, ਬਾਣੀ ਦਾ ਅਦਮ ਮਤੇ ਨਜ਼ਰ ਰੱਖਦਿਆਂ ਹੋਇਆ और उसके ऊपर विछाई कर देती कि यहाँ इतमानों के और शुद्ध वाणी का पाठ सुनाओ जिसके बड़िया बरकत हैं। गुरु नानक की खुशी उस सिख से ही होंगी है जो वाणी नाल प्रेम करता है और सब कुछ ही प्राप्त कर लेता है। क्यों सिख ने अपने चित्त बीती जोड़ के ख्यालों बाहों रोक के श्री जपजी साहब का पाठ शुरू कर दिता। सात संगत पाठ करन करन विच भेद है। चार किस्म के पजनीक माने हैं। एक नूं कनिष्ठ कहते हैं, दूसरे मध्यम कहते हैं, तीसरे उत्तम कहते हैं, चौथियां नूं श्रेष्ठ कहा जाता है। ये किवें है? पहले तो वह हम जिहड़े पाठ करते हैं पर मन नहीं लगता, ख्याल जुड़ता नहीं। हाँ, ना करन वालिया नालों ਉਹ ਲੱਖਾਂ ਗੁਣਾ ਦਰਜੇ ਚੰਗੇ ਹਨ। ਕਿਉਂ? ਉਸ ਵਕਤ ਕਿਸੇ ਦੀ ਨਿੰਦਾ ਚੁਗਲੀ ਬੁਰਾਈ ਆਦਿ ਨਹੀਂ ਹੁੰਦੀ ਔਰ ਮਨ ਪਾਠ ਵੱਲ ਕਿਤੇ ਕਿਤੇ ਕੁਛ ਜੁੜਨ ਦਾ ਅਧਿਕਾਰੀ ਹੁੰਦਾ ਹੈ, ਹੌਲੀ ਹੌਲੀ ਸੁਭਾਅ ਬਣਦਾ ਹੈ। ਜਿਤਨੀ ਦੇਰ ਤੱਕ ਪਾਠ ਕਰਦਾ ਹੈ ਅਨੇਕਾਂ ਵਿਘਨਾਂ ਤੋਂ ਬਚਿਆ ਰਹਿੰਦਾ। ਮਨ ਸ਼ੁੱਧ ਹੋ ਕੇ ਹੌਲੀ ਹੌਲੀ ਚੋਸਟਾ ਦਾ ਮਾਲ ਵੀ ਮਨ ਦਾ ਅਧਿਕਾਰੀ ਹੋ ਜਾਂਦਾ। ਸੋ ਪਹਿਲਾ ਦਰਜਾ। ਦੂਸਰੇ ਉਹ ਹਨ ਮੱਧਮ ਜੋ ਮਨ ਨੂੰ ਰੋਕ ਕੇ ਬਾਣੀ ਵਿੱਚ ਭਜਨ ਵਿੱਚ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਮਨ ਨਾਲ ਝਗੜਾ, ਮਨ ਨਾਲ ਸਤ, ਮਨ ਹੀ ਮਝ ਸਮਾਏ, ਬਿਨ ਮਨ ਜੇ ਹੋਰੀ ਨਾਲ ਲੁੱਝਣਾ ਜਾਸਣ ਜਨਮ ਗਵਾਏ। ਮਨ ਦੇ ਨਾਲ ਹੀ ਉਹਨਾਂ ਦਾ ਝਗੜਾ ਹੈ, ਮਨ ਨਾਲ ਹੀ ਉਹਨਾਂ ਦੀ ਸਤ। ਮਨ ਤੋਂ ਬਿਨਾਂ ਜੇ ਹੋਰਨਾਂ ਨਾਲ ਝਗੜਨਾ ਹੈ, ਆਪਣਾ ਜਨਮ ਗਵਾਉਣਾ ਹੈ, ਜਨਮ ਵਿਗਾੜ ਜਾਣਾ ਹੈ। ਇਸ ਕਰਕੇ ਮਨ ਨੂੰ ਰੋਕ ਰੋਕ ਬਾਣੀ ਔਰ ਸਿਮਰਨ ਵਿੱਚ ਲਗਾਉਂਦੇ ਹਾਂ। ਇਉਂ ਕਰਦੇ ਕਰਦੇ ਮਨ ਕਿਤੇ ਕਿਤੇ ਇਕਾਗਰਤਾ ਦੀ ਝਲਕੇ ਦਿਖਾਉਣ ਲੱਗ ਜਾਂਦਾ ਹੈ, ਹੌਲੀ ਹੌਲੀ ਸੋਹਣਾ ਜੋੜਨ ਲੱਗ ਜਾਂਦਾ ਹੈ। ਤੀਸਰਾ ਦਰਜਾ ਉਹ ਆ ਜਾਂਦਾ ਜਿਹਨੂੰ ਉੱਤਮ ਕਿਹਾ ਜਾਂਦਾ ਹੈ। ਹੁਣ ਦਾ ਮਨ ਸੋਹਣਾ ਭਜਨ ਬਾਣੀ ਵਿੱਚ ਜੁੜਦਾ ਹੈ, ਕੀਰਤਨ ਵਿੱਚ, ਬਾਣੀ ਵਿੱਚ, ਸਿਮਰਨ ਵਿੱਚ ਜੁੜ ਕੇ ਉਹ ਆਨੰਦ ਪ੍ਰਾਪਤ ਕਰਦਾ ਹੈ ਜਿਸਨੂੰ ਬੈਕੁੰਠ ਵਰਗਾ ਆਨੰਦ ਕਿਹਾ ਜਾਂਦਾ ਹੈ। ਸਵਈਓ ਉਹ ਤੀਸਰੇ ਦਰਜੇ ਦੇ ਹਨ, ਚੌਥੇ ਦਰਜੇ ਦੇ ਜਿਨ੍ਹਾਂ ਨੂੰ ਸ੍ਰੇਸ਼ਟ ਕਿਹਾ ਜਾਂਦਾ ਉਹ ਤਾਂ ਪਰਮ ਗਿਆਨਵਾਨ ਹਨ। ਉਹ ਪ੍ਰਭੂ ਦੇ ਵਿੱਚ ਅਭੇਦ ਹੋ ਗਏ, ਦਾਸ ਆਨੰਦ ਮੇਰੋ ਨਿਜ ਰੂਪ, ਉਹਨਾਂ ਵਿੱਚ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ ਰਹਿ ਜਾਇਆ ਕਰਦਾ। ਸੋ ਆਇਓ ਸਾਧ ਸੰਗਤ ਭਾਈ ਗੋਪਾਲ ਪਾਠ ਕਰਦਾ ਹੈ ਮਨ ਨੂੰ ਇਕਾਗਰ ਕਰ, ਮਨ ਨੂੰ ਟਿਕਾ ਕੇ, ਮਨ ਨੂੰ ਬਾਣੀ ਦਾ ਰੂਪ ਬਣਾ ਕੇ। ਮਨ ਇੱਕ ਇਹੋ ਜਿਹੀ ਦ੍ਰਿਵੀ ਭੂਤ ਵਸਤੂ ਹੈ, ਇੱਕ ਇਹੋ ਜਿਹੀ ਦ੍ਰਿਵੀ ਭੂਤ ਚੀਜ਼ ਹੈ ਜਿਸ ਵਸਤੂ ਨਾਲ ਜੁੜਦੀ ਹੈ, ਪਿਆਰ ਨਾਲ ਜਿਸਦਾ ਚਿੰਤਨ ਕਰਦੀ ਹੈ, ਮਨ ਉਹਦਾ ਰੂਪ ਹੀ ਬਣ ਜਾਂਦਾ ਹੈ ਅਤੇ ਉਸਦੇ ਗੁਣ, ਉਸਦੇ ਵਸਤ, ਉਸਦੇ ਸੁਭਾਵ ਆਪਣੇ ਵਿੱਚ ਗ੍ਰਹਿਣ ਕਰਦਾ ਹੈ, ਜਿਵੇਂ ਸ਼ੀਸ਼ਾ ਦੂਸਰੀ ਵਸਤੂ ਦਾ ਅਕਸ਼ ਆਪਣੇ ਵਿੱਚ ਲੈਂਦਾ ਹੈ। ਇਹ ਮਨ ਦਾ ਸੁਭਾਵ ਹੈ। ਜਿਵੇਂ ਬਾਣੀ ਦਾ ਜਿਹਦੇ ਸ਼ਾਂਤੀ ਹੈ, ਠੰਡ ਹੈ, ਸਰੂਰ ਹੈ, ਮਸਤੀ ਹੈ, ਕੁਮਾਰੀ ਹੈ, ਸੋ ਉਸਨੂੰ ਮਨ ਆਪਣੇ ਵਿੱਚ ਗ੍ਰਹਿਣ ਕਰਕੇ ਇਹ ਮਨ ਵੀ ਮਸਤ ਅਤੇ ਮਸਰੂਰ ਹੋ ਜਾਂਦਾ ਹੈ। ਸਵਈਓ ਭਾਈ ਦਿਆਲੇ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਪਾਠ ਕਰੀ ਮਨ ਨੂੰ ਇਕਾਗਰ ਕਰਕੇ ਪੂਰੇ ਆਨੰਦ ਦੇ ਵਿੱਚ ਪਾਠ ਹੋ ਰਿਹਾ ਹੈ। ਉਸਦੇ ਪਾਠ ਦੇ ਉੱਪਰ ਗੁਰੂ ਹਰਗੋਬਿੰਦ ਮਹਾਰਾਜ ਜੋ ਖਟਖਟ ਕੇ ਅੰਤਰ ਕੀ ਜਾਂਤ, ਕਲੇ ਬੁਰੇ ਕੀ ਪੀਰ ਪਛਾਂਤ, ਇਤਨੇ ਪ੍ਰਸੰਨ ਹੋਏ। ਸੋਚਦੇ ਹਨ ਇਸਨੂੰ ਕੀ ਦਿੱਤਾ ਜਾਏ, ਸੰਕਲਪ ਕੋਈ ਨਹੀਂ ਉਠਾਇਆ, ਪਾਠ ਕਿਸੇ ਕਿਸੇ ਰੰਗ ਵਿੱਚ ਕਰ ਰਿਹਾ ਹੈ। ਅਖੀਰ ਸੋਚਦਿਆਂ ਸੋਚਦਿਆਂ ਸਾਧ ਸਿੰਘ ਜਾਣਿਆ ਵੀ ਇਸਨੇ ਆਪਣੇ ਆਪ ਦਾ ਚਿੱਤ ਵਿੱਚ ਕੋਈ ਇੱਛਾ ਨਹੀਂ ਹੈ, ਉਸਨੂੰ ਸਹਿਕਾਮ ਕਹਿੰਦੇ ਹਨ। ਸਹੀਓਂ ਨਿਸ਼ਕਾਮਤਾ ਦਾ ਦਰਜਾ ਬਹੁਤ ਵੱਡਾ ਹੈ। ਨਿਸ਼ਕਾਮ ਉਸਦੀ ਅਵਸਥਾ ਤਾਂ ਇਤਨੀ ਉੱਚੀ ਦੱਸੀ ਹੈ, ਜਿਹੜਾ ਕੁਛ ਵੀ ਨਹੀਂ ਮੰਗਦਾ ਉਸ 'ਤੇ ਪ੍ਰਭੂ ਵੀ ਡਰਦਾ ਹੈ, ਪਤਾ ਨਹੀਂ ਇਹ ਕਿਸੇ ਮੌਕੇ ਕੀ ਮੰਗਦਾ ਹੈ। ਇੱਕ ਦ੍ਰਿਸ਼ਟਾਂਤ, ਇੱਕ ਕੋਈ ਰਾਜਾ ਆਪਣੇ ਬਾਗ ਵਿੱਚ ਸੈਰ ਕਰ ਰਿਹਾ, ਉਸਦੀ ਮਾਲਣ ਨੇ ਇੱਕ ਸਿਹਰਾ ਗੁੰਦ ਕੇ ਉਸਦੇ ਪੇਸ਼ ਕੀਤਾ। ਰਾਜਾ ਨੇ ਹੁਕਮ ਕੀਤਾ ਖਜ਼ਾਨਚੀ ਨੂੰ, ਇਸਨੂੰ 5 ਰੁਪਏ ਦੇ ਇਨਾਮ ਦੇ ਦੇ। ਜਦੋਂ 5 ਰੁਪਏ ਖਜ਼ਾਨਚੀ ਦੇਣ ਲੱਗਾ ਤਾਂ ਮਾਲਣ ਨੇ ਜਵਾਬ ਦੇ ਦਿੱਤਾ, ਹੱਥ ਜੁੜ ਕੇ ਨਹੀਂ ਸਕਾ। ਫਿਰ ਹੁਕਮ ਕੀਤਾ ਇਸਨੂੰ 5 ਮੋਹਰਾਂ ਦੇ ਦੇ, ਫਿਰ ਵੀ ਉਸਨੇ ਤਿਆਗ ਕਰ ਦਿੱਤਾ। ਫਿਰ ਕਿਹਾ 50 ਮੋਹਰਾਂ ਦੇ ਦੇ, ਫਿਰ ਵੀ ਉਸਨੇ ਤਿਆਗ ਕਰ ਦਿੱਤਾ। ਹੁਕਮ ਕੀਤਾ 500 ਮੋਹਰ ਦੇ ਦੇ, ਫਿਰ ਵੀ ਉਸਨੇ ਤਿਆਗ ਕਰ ਦਿੱਤਾ। ਜਦੋਂ ਅਸੀਂ ਉਹ ਤਿਆਗ ਕਰੀਏ, ਅਸੀਂ ਰਾਜਾ ਕਹਾਂਗਾ ਅੱਛਾ ਅਗਰ ਤੇਰੇ ਚੀਤ, ਰਾਜਾ ਨੇ ਉਸਨੂੰ ਆਪਣੇ ਧਰਮ ਦੀ ਭੈਣ ਬਣਾ ਲਿਆ। ਕਿਉਂ
ਮੰਗਦਾ ਪ੍ਰੀਤੀ
ਨਿਰਾਰੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੇ ਕਰੇ ਪਿਆ ਬਿਲਕੁਲ ਨਿਕਾਮ ਪ੍ਰਭੂ ਚਰਨ ਦੀ ਪ੍ਰੀਤੀ ਵਿੱਚ ਲੀਨ ਹੋ ਕੇ ਆਪਾ ਗਵਾਉਂਦਾ ਹੈ ਉਸਨੂੰ ਪ੍ਰਭੂ ਆਪਣੇ ਵਿੱਚ ਹੀ ਮਿਲਾ ਲੈਂਦਾ ਹੈ ਜਿਵੇਂ ਇੱਕ ਹੋਰ ਦ੍ਰਿਸ਼ਟਾਂਤ ਹੈ ਇੱਕ ਰਾਜਾ ਜਿਸਨੂੰ ਵੈਰਾਗ ਲੱਗਿਆ ਰਾਜ ਭਾਗ ਨੂੰ ਮਿੱਥਿਆ ਜਾਣ ਕੇ ਉਹ ਚਾਹੁੰਦਾ ਹੈ ਆਪਣਾ ਇਕਾਂਤ ਬੈਠ ਕੇ ਪ੍ਰਭੂ ਦੀ ਭਗਤੀ ਕਰਕੇ ਉਹਦੇ ਵਿੱਚ ਲੀਨ ਹੋ ਕੇ ਸਰੀਰ ਦਾ ਪਰਿਤਿਆਗ ਕਰਕੇ ਸਦਾ ਵਾਸਤੇ ਉਸ ਆਨੰਦ ਵਿੱਚ ਮੈਂ ਹੋ ਜਾ। ਸੋ ਉਸਨੇ ਸੁਣਾਈ ਕਰ ਦਿੱਤੀ ਮੈਂ ਸਭ ਕੁਛ ਛੱਡ ਕੇ ਇੱਕ ਦਿਨ ਅਤੀਤ ਮਾਰਗ ਨੂੰ ਗ੍ਰਹਿਣ ਕਰਨਾ ਹੈ। ਜੋ ਕਿਸੇ ਨੇ ਕੁਛ ਮੰਗਣਾ ਹੈ ਮੈਥੋਂ ਮੰਗ ਲਓ। ਕੋਈ ਕਹੇ ਸਰਕਾਰ ਨੂੰ ਮਾਫ਼ੀ ਦੇ ਦਿਓ, ਕੋਈ ਕਹਿੰਦੇ ਮੈਨੂੰ ਘੋੜਾ ਦੇ ਦਿਓ, ਕੋਈ ਕਹਿੰਦੇ ਮੈਨੂੰ ਇਤਨੇ ਪਿੰਡ ਦੇ ਦਿਓ, ਜੋ ਕੁਛ ਮੰਗੀ ਗਿਆ ਮਿਲੀ ਗਿਆ। ਇੱਕ ਛੇ ਵਾਲਾ ਜੋ ਪੱਖੀ ਮਾਰ ਰਿਹਾ ਸੀ ਉਸਨੂੰ ਕਿਹਾ ਤੂੰ ਵੀ ਕੁਛ ਮੰਗ ਲੈ, ਉਹ ਚੁੱਪ ਰਿਹਾ। ਫਿਰ ਕਿਹਾ ਤੂੰ ਵੀ ਕੁਛ ਮੰਗ ਲੈ, ਫਿਰ ਚੁੱਪ ਰਿਹਾ। ਤੀਸਰੀ ਵਾਰ ਫਿਰ ਕਿਹਾ ਤੂੰ ਵੀ ਕੁਛ ਮੰਗ, ਉਸਨੇ ਹੌਲੀ ਦੇ ਕੇ ਰਾਜੇ ਨੂੰ ਭੁੱਖ ਲਗਾ ਦਿੱਤੀ। ਮਤਲਬ ਕੀ ਕਹਾਂਗੇ, ਸਰਕਾਰ ਮੈਂ ਕੁਛ ਨਹੀਂ ਚਾਹੁੰਦਾ, ਮੈਨੂੰ ਆਪਣੀ ਸੇਵਾ ਵਿੱਚ ਹੀ ਰੱਖੋ। ਇਹ ਜਾਣ ਕੇ ਰਾਜਾ ਅਤਿਅੰਤ ਪ੍ਰਸੰਨ ਹੋਇਆ। ਉਸਦੇ ਦਰਅਸਲ ਪੁੱਤਰ ਕੋਈ ਨਹੀਂ ਸੀ। ਕਹਿੰਦਾ ਅੱਛਾ, ਅਗਰ ਤੇਰਾ ਇਹੋ ਜਿਹੀ ਤਿਆਗ ਹੈ, ਤੂੰ ਮੇਰਾ ਧਰਮ ਦਾ ਪੁੱਤਰ ਹੋਇਆ, ਤੈਨੂੰ ਰਾਜ ਤਖ਼ਤ ਦਾ ਮਾਲਕ ਬਣਾ, ਮਾਲਕ ਬਣਾ ਕੇ ਆਪ ਰਾਜ ਸੰਨਿਆਸ ਲੈ ਲੈਂਦੇ। ਇਉਂ ਸਾਧ ਸੰਗਤ ਨਿਹਕਾਮ ਭਗਤੀ ਦਾ ਫਲ ਬਹੁਤ ਵੱਡਾ ਹੁੰਦਾ ਹੈ। ਇਸੀ ਤਰ੍ਹਾਂ ਹੀ ਇੱਕ ਕੋਈ ਹੋਰ ਰਾਜਾ ਆਪਣੇ ਦੇਸ਼ ਨੂੰ ਛੱਡ ਕਿਸੇ ਪ੍ਰਦੇਸ਼ ਦੂਸਰੀ ਵਿਲਾਇਤ ਨੂੰ ਜਾਂਦਾ ਹੈ। ਉਸਦੇ ਕਈ ਰਾਣੀਆਂ ਸਨ, ਕਾਫੀ ਦੇਰ ਤੱਕ ਉੱਥੇ ਰਿਹਾ, ਸਭ ਨੂੰ ਚਿੱਠੀਆਂ ਲਿਖਵਾਈਆਂ ਵੀ ਇਸ ਦੇਸ਼ ਦੇ ਵਿੱਚ ਇਹ ਇਹ ਚੀਜ਼ ਅੱਛੀ ਹੁੰਦੀ ਹੈ, ਅਸੀਂ ਫਲਾਂ ਤਾਰੀਖ ਵਾਪਸ ਆ ਰਹੇ ਹਾਂ, ਜਿਸਨੇ ਜੋ ਕੁਛ ਮੰਗਵਾਉਣਾ ਹੈ ਲਿਖ ਭੇਜੋ, ਲੈਂਦੇ ਆਵਾਂਗੇ। ਤਾਂ ਸਭ ਕੁਝ ਚਿੱਠੀਆਂ ਪਹੁੰਚੀਆਂ ਪਟਰਾਣੀ ਦੇ ਸਮੇਤ, ਸਭ ਰਾਣੀਆਂ ਨੇ ਕਿਸੇ ਨੇ ਲਿਖਿਆ ਸਰਕਾਰ ਮੈਨੂੰ ਆਹ ਲੈਂਦੇ ਆਉਣਾ, ਕਿਸੇ ਨੇ ਲਿਖਿਆ ਮੈਨੂੰ ਆਹ ਲੈਂਦੇ ਆਉਣਾ, ਇਸੀ ਤਰ੍ਹਾਂ ਸਭੀਆਂ ਚਿੱਠੀਆਂ ਗਈਆਂ। ਪਰ ਪਟਰਾਣੀ ਨੇ ਇੱਕ ਕਾਗਜ਼ ਦੇ ਉੱਪਰ ਲਾਲ ਸਿਆਹੀ ਦੇ ਨਾਲ ਲੱਲਾ ਅੱਖ ਪਾ ਦਿੱਤਾ। ਹਾਂ, ਸਵਯੰ ਉਹ ਰਾਜਾ ਨੂੰ ਜਾ ਮਿਲੀ, ਸਭ ਦੀਆਂ ਚਿੱਠੀਆਂ ਪੜ੍ਹੀਆਂ, ਪਰ ਉਹ ਪੜ੍ਹ ਕੇ ਹੈਰਾਨ ਹੋ ਗਿਆ। ਕੁਛ ਦੇਸ਼ ਵਿੱਚ ਆਇਆ ਵੀ ਇਸਨੇ ਮੈਨੂੰ ਮਾਹੌਲ ਕੀਤਾ। ਪਰ ਫਿਰ ਜਾਣਦਾ ਸੀ ਪਟਰਾਣੀ ਬੜੀ ਸੁਸ਼ੀਲਾ, ਪਰਮਾਤਮਾ ਅਦਬਰਤਾ, ਉਹਦਾ ਮਾਹੌਲ ਕਰਨ ਦਾ ਸੁਪਨੇ ਵਿੱਚ ਵੀ ਸੁਭਾਵ ਨਹੀਂ, ਇਹ ਹੋ ਨਹੀਂ ਸਕਦਾ। ਇਸ ਗੱਲ ਵਿੱਚ ਕੋਈ ਰਾਜ਼ ਹੈ, ਕੋਈ ਭੇਦ ਹੈ। ਵਜ਼ੀਰ ਨੂੰ ਬੁਲਾਇਆ, ਸਾਰੀ ਗੱਲਬਾਤ ਦੱਸੀ, ਸਭ ਚਿੱਠੀਆਂ ਦੀ ਬਾਬਤ, ਸਭ ਦੀਆਂ ਚਿੱਠੀਆਂ ਦਾ ਜੋ ਜੋ ਕੁਛ ਮੰਗਿਆ ਦੱਸਿਆ। ਉਸਨੇ ਕਿਹਾ ਇਹ ਪਟਰਾਣੀ ਦੀ ਚਿੱਠੀ ਮੈਨੂੰ ਨਹੀਂ ਸਮਝ ਪੈਂਦੀ, ਇਹਦਾ ਕੀ ਮਤਲਬ ਹੈ, ਕੁਛ ਮਤਲਬ ਹੱਲ ਕਰੋ। ਵਜ਼ੀਰ ਬਹੁਤ ਸਿਆਣਾ ਸੀ, ਕਹਿੰਦਾ ਸਰਕਾਰ ਮੈਂ ਰਾਤ ਨੂੰ ਸੋਚਾਂਗਾ। ਤਾਂ ਰਾਤ ਦੇ ਵਕਤ ਵਜ਼ੀਰ ਨੇ ਸੋਚਿਆ ਕਿ ਪਟਰਾਣੀ ਬੜੀ ਸੁਸ਼ੀਲਾ, ਪਰਮਾਤਮਾ ਦਬਰਤਾ, ਸੁਪਨੇ ਵਿੱਚ ਵੀ ਰਾਜੇ ਨੂੰ ਕਦੇ ਮਾਹੌਲ ਕਰਨ ਦਾ ਸੁਭਾਵ ਨਹੀਂ ਹੋ, ਇਹ ਕੈਸੇ ਹੋ ਸਕਦਾ। ਉਸਨੂੰ ਮਾਹੌਲ ਦੇ ਮਾਤਰੇ ਲਿਖੇ, ਅਸੀਂ ਲੱਲੇ ਅੱਖਰ ਦਾ ਉਸਨੇ ਲੱਲਾ ਤੇ ਲਾਲ ਸਿਆਹੀ ਸੀ ਸੱਸਾ ਲਾਲ, ਇਹ ਮਤਲਬ ਹੱਲ ਕਰਕੇ ਦੂਸਰੇ ਦਿਨ ਜਾ ਕੇ ਕਹਿੰਦੇ ਸਰਕਾਰ ਉਹ ਟਰਾਣੀ ਦਾ ਭਾਵ ਤਾਂ ਇਹ ਹੈ, ਸਰਕਾਰ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਤਾਂ ਸਿਰਫ ਆਪਦੇ ਦਰਸ਼ਨ ਦੀ ਹੀ ਲਾਲਸਾ। ਇਹ ਸੁਣ ਕੇ ਬਹੁਤ ਪ੍ਰਸੰਨ ਹੋਇਆ, ਵਾਪਸ ਆਪਣੇ ਦੇਸ਼ ਚਲੇ ਗਏ। ਸਿੱਧਾ ਰਾਜਾ ਪਟਰਾਣੀ ਦੇ ਮਹਿਲ ਵਿੱਚ ਪਹੁੰਚਦਾ ਹੈ। ਸੋ ਇੱਕ ਦਿਨ ਗੁਜ਼ਰ ਗਿਆ, ਦੋ ਦਿਨ, ਚਾਰ, ਦਸ, ਵੀਹ ਦਿਨ ਗੁਜ਼ਰ ਗਏ। ਉਹ ਰਾਣੀ ਵੱਲੋਂ ਗੋਲੀਆਂ ਆ ਕਹਿੰਦੀਆਂ ਸਰਕਾਰ ਦਰਸ਼ਨ ਦਿਓ, ਇਤਨੇ ਦਿਨ ਆਪ ਨੂੰ ਆਇਆ ਹੋ ਗਏ। ਰਾਜਾ ਕਹਿੰਦਾ ਹੈ ਵੀ ਉਹਨਾਂ ਨੂੰ ਕਹੋ ਜਾ ਕੇ, ਪੁੱਛੋ ਵੀ ਉਹਨਾਂ ਨੇ ਜੋ ਜੋ ਚੀਜ਼ ਲਿਖ ਕੇ ਭੇਜੀ ਸੀ ਉਹਨਾਂ ਨੂੰ ਮਿਲੀ ਕਿ ਨਾ। ਉਹ ਤਾਂ ਮਿਲ ਗਈ। ਕਹਿੰਦੇ ਮੇਰੀ ਲਾਲਸਾ, ਮੇਰੀ ਇੱਛਾ ਤਾਂ ਪਟਰਾਣੀ ਨੇ ਕੀਤੀ ਹੈ, ਮੈਂ ਉਸਦੇ ਮਹਿਲ ਵਿੱਚ ਚਲਾ। ਇਸੀ ਤਰ੍ਹਾਂ ਦ੍ਰਿਸ਼ਟਾਂਤ ਹੈ, ਦ੍ਰਿਸ਼ਟਾਂਤ ਸੀ ਵਾਹਿਗੁਰੂ ਅੰਤਰਜਾਮੀ ਰਾਜਾ ਅੰਦਾਜ਼ ਹੈ। ਜਿਤਨੇ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਹਨ ਮਾਨੋ ਉਸਦੀਆਂ ਰਾਣੀਆਂ। ਕੋਈ ਕੁਛ ਮੰਗਦਾ ਹੈ, ਕੋਈ ਕੁਛ ਮੰਗਦਾ ਹੈ, ਜਿਹੜਾ ਕੁਛ ਵੀ ਨਹੀਂ ਮੰਗਦਾ, ਕੇਵਲ ਚਰਨ ਦੀ ਪੀਰ ਚਾਹੁੰਦਾ ਹੈ, ਵਾਹਿਗੁਰੂ ਉਸਦੇ ਹਿਰਦੇ ਰੂਪੀ ਮਹਿਲ ਵਿੱਚ ਆਪ ਜਾ ਕੇ ਨਿਵਾਸ ਕਰਦਾ ਹੈ, ਤਦਰੂਪ ਕਰ ਲੈਂਦਾ ਹੈ।
ਜਿਵੇਂ ਰਾਜ ਨੂੰ ਕੁਛ ਨਹੀਂ ਮੰਗਦਾ ਪ੍ਰੀਤੀ,
ਜੀ। ਗੁਰੂ ਜੀ ਮੈਨੂੰ ਘੋੜਾ ਦੇ ਦੇਣ ਜੋ ਸਵਾ ਲੱਖ ਜਿਸ ਵਕਤ
پہلے تک ہی کچھ دین لگے سن جتنی دیر تک نیکام پاشی پر ہوں چونکہ وہ چت بچ فرنا ہوا گرو جی اٹھتے اٹھتے خیال سے انہیں اٹھ کے اس نے تے بٹھا دینا ہے اسی طرح کے سب جان دینا اپنے آسن پہ جس وقت جنی نام پہ آ گئے مشقت کال نان پہ مجلے کہتی چھٹی یہ شلوک کی سماپتی ہوئی مسکرا کے گرو جی کہنے بھائی اس نے وہ گھوڑا زمین کس کے دیا میں تو اس نے بہت وڈی داد دین لگا سی پر جتنی دیر تک انہیں کام سی کیونکہ اس نے پھرنا اٹھا لیا وہ بھی اس کی اچھا ہے ہوں اس نے گھوڑا لیا وہ گھوڑا لیا کے دے دیتا یعنی گربانی پڑھن کا کتنا مہتو دسیا اس واسطے گرو جی سانو کہنے ہیں زندگی نو گربانی نو اپنی زندگی کا حصہ بناؤ تاکہ ایتھے بھی اگے بھی دونوں جہان بھی سکھ کی پراپت کٹھے کر کے بہت سارے وہ پتھا جا بنایا وہ پہنچتا ہے آ کے نمسکار کرتا ہے وہ کھمب پیٹ کیتے گرو جی نے مریادا پرشوتم ہونے کے ناطے اس کا بڑا ستکار کیتا پریم نال پاس بٹھایا تے سرخیں پوچھی اس نے ارض کی غریب نواز جد جد بھی آپ اوتار تار دے میں حضور کے درشن واسطے پہنچتا ہوں ہوں بھی حضور کے درشن واسطے آیا ہوں آپ نے چونکہ سنسار کے ستنترتا واسطے باہر کی ستنترتا واسطے یعنی ظلم راج میں دور کرنے واسطے دیگر رسی جیون دھارن کیتا ہے شستر کا آپ نے شوق ہے تیر اندازی کا آپ نے شوق ہے یہ کھمب حضور کی پیٹ لیا ہے کیونکہ جدو بھی مہاپرشاں جا کے ملیے گرو نے ملیے خالی ہاتھ کدے نہ جائیے پاوے ایک داتن لے جاؤ فل لے جاؤ لےچی لے جاؤ یہ شاستر مریادا دس رہی ہے اس نے مکھ رکھ کے میں ایک ہم حضور دی پیٹ لیا گرو جی کہن کے سنتان دا درشنی پیٹ روپ ہوندا ہے کیوں کھچل کرنی سی اس نے نہیں مہاراج یہ شاستر مریادا ایسی ہے آپ ایک ہم ایک ایک تیر نو جڑ کے چلاؤ دیکھو کیسے اچھی چلیں گے یہ میری بینتی سویکار کرو حضور نے کہا وہ تو اچھا اسی وقت مستری خانے تو مستری نے بلا لیا تے حضور دسم پاتشاہ کا تم جتھے کتے چتر دیکھتے ہو بیر آسن بیٹھے اور شستر بسترا سجے ہوندے ہیں تیرن کا پتھا بھی سجے ہوندا ہے کمان بھی سجی ہوندی ہے سارے شستر سجے ہوندے ہیں اسی وقت آپ جی اپنا تیرن کا پتھا اتار کے اس مستری نے دتا کہ دیکھو لے جاؤ ਇੱਕ ਖੰਭ ਇੱਕ ਇੱਕ ਤੀਰ ਨਾਲ ਜੜ ਕੇ ਕੱਲ ਨੂੰ ਇਸ ਵਕਤ ਦੇ ਤੀਸਰੇ ਪਹਿਰ ਦੇ ਦਰਬਾਰ ਵਿੱਚ ਹਾਜ਼ਰ ਹੋ। ਉਹ ਲੈ ਗਿਆ ਸਿਰ ਨਵਾ ਕੇ ਸੁਝਾ ਕੇ ਉਸਨੇ ਕੰਮ ਸ਼ੁਰੂ ਕਰ ਦਿੱਤਾ। ਉਸਨੇ ਕੁਛ ਪਰਮਾਰਥ ਬਚਨ ਕੀਤੇ ਸਾਧੂ ਨੇ ਔਰ ਵਿਦਿਆ ਲੈ ਕੇ ਨਮਸਕਾਰ ਕਰਕੇ ਚਲਾ ਗਿਆ। ਜਾਂਦੇ ਜਾਂਦੇ ਕੁਛ ਕਦਮ ਜਾ ਕੇ ਅਲੋਪ ਹੋ ਜਾਂਦਾ। ਸਿੱਖਾਂ ਨੇ ਅਰਜ਼ ਕੀਤੀ ਗਰੀਬ ਨੂੰ ਅਰਜ਼ ਹੋ ਜਾਂਦਾ ਜਾਂਦਾ ਗੁੰਮ ਹੋ ਗਿਆ, ਪਤਾ ਨੀ ਕਿੱਧਰ ਨੂੰ ਗਿਆ। ਗੁਰੂ ਜੀ ਕਹਿੰਦੇ ਹਾਂ ਉਹ ਬ੍ਰਹਮਾ ਦਾ ਪੁੱਤਰ ਨਾਰਦ ਸੀ, ਉਸਨੂੰ ਗੁਪਤ ਪ੍ਰਗਟ ਹੋਣ ਦੀ ਤਾਕਤ ਹੈ। ਬ੍ਰਹਮ ਲੋਕ ਤੋਂ ਦਰਸ਼ਨ ਦੀਦਾਰ ਵਾਸਤੇ ਆਇਆ ਸੀ, ਉੱਥੇ ਹੀ ਚਲਾ ਗਿਆ। ਫੈਰੀਓ ਦੂਸਰਾ ਦਿਨ ਆ ਗਿਆ, ਅੱਜ ਫਿਰ ਦਰਬਾਰ ਲੱਗਿਆ ਹੈ। ਮਿਸਤਰੀ ਸਿੰਘ ਨੇ ਉਹ ਇੱਕ ਇੱਕ ਖੰਭ ਇੱਕ ਇੱਕ ਤੀਰ ਨਾਲ ਡਟ ਕੇ ਸਾਰਾ ਹੀ ਪੱਥਾ ਹਾਜ਼ਰ ਕਰ ਦਿੱਤਾ। ਹਜ਼ੂਰ ਨੇ ਭੈਣ ਲੈ ਤਨਸ਼ ਉਤਾਰਿਆ ਤੇ ਇੱਕ ਤੀਰ ਤਨਸ਼ ਵਿੱਚ ਜੜਿਆ, ਚੀਲੇ ਵਿੱਚ ਜੜਿਆ, ਜ਼ੋਰ ਵੀ ਖਿੱਚਿਆ ਔਰ ਨਾ ਹੁਕਮ ਕੀਤਾ ਬਈ ਬਹੁਤ ਸਾਰੇ ਸਿੰਘ ਉੱਠ, ਕਿਉਂਕਿ ਸ਼ਸਤਰਬਾਜ਼ੀ ਜਿੱਥੇ ਬਾਣੀ ਦਾ ਬਿਆਸ ਨਾਮ ਦਾ ਬਿਆਸ ਸੀ ਉੱਥੇ ਸ਼ਸਤਰਬਾਜ਼ੀ ਦਾ ਬਿਆਸ ਵੀ ਨਾਲ ਚੱਲ ਰਿਹਾ ਸੀ। ਹੁਕਮ ਕੀਤਾ ਤੀਰ ਚਲਾਏ ਜਾਣਗੇ, ਤੀਰਾਂ ਨੂੰ ਤੁਸੀਂ ਵਾਚਣ ਨਹੀਂ ਦੇਣਾ। ਮੀਲ ਅੱਧਾ ਮੀਲ, ਮੀਲ ਡੇਢ ਮੀਲ, ਦੋ ਮੀਲ, ਤਿੰਨ ਮੀਲ ਤੱਕ ਦੂਰ ਦੂਰ ਤੱਕ ਖੜੇ ਹੋ ਜਾਓ। 300 ਸਿੰਘ ਉੱਠ ਕੇ ਜਾਂਦਾ, ਬਹੁਤ ਜਲਦੀ ਦੌੜ ਕੇ ਚਲੇ ਕਿਉਂਕਿ ਐਸਾ ਬਿਆਸ ਸੀ। ਦੂਰ ਨੇ ਪਹਿਲਾ ਤੀਰ ਜਦੋਂ ਚੀਲੇ ਵਿੱਚ ਜੜ ਕੇ ਕਮਾਨ ਵਿੱਚ ਕਰਕੇ ਖਿੱਚਿਆ, ਉਹਦੇ ਚੜਾਅ ਦੀ ਆਵਾਜ਼ ਦੂਰ ਤੱਕ ਸੁਣੀ ਗਈ, ਤੀਰ ਦੇ ਸ਼ਿਕਾਰ ਦੀ ਆਵਾਜ਼ ਵੀ ਸਭ ਨੇ ਸੁਣੀ, ਚੱਲ ਗਿਆ ਦੂਜਾ ਤੀਜਾ ਚੌਥਾ, ਸਾਰਾ ਹੀ ਪੱਥਾ ਤੀਰਾਂ ਦਾ ਯਾਨੀ ਚਲਾ ਦਿੱਤਾ ਗਿਆ। 3 ਘੰਟੇ ਬੀਤ ਗਏ, ਇੱਕ ਵੀ ਤੀਰ ਹਾਜ਼ਰ ਨਹੀਂ ਕੀਤਾ। ਹੁਕਮ ਹੋਇਆ ਜਿੰਨੀ ਦੇਰ ਹੋ ਗਈ ਇੱਕ ਵੀ ਤੀਰ ਨਹੀਂ ਹਾਜ਼ਰ ਕੀਤਾ, ਸਭ ਨੂੰ ਬੁਲਾਓ। ਸਭ ਆਏ, 300 ਸਿੰਘ ਜਿਹੜਾ ਸਾਹਮਣੇ ਖੜ ਗਿਆ, ਕਹਿਣ ਲੱਗੇ ਅਜੇ ਤੱਕ ਕੋਈ ਤੀਰ ਨਹੀਂ ਹਾਜ਼ਰ ਕੀਤਾ, ਕੀ ਗੱਲ? ਸਭ ਨੇ ਅਰਜ਼ ਕੀਤੀ ਹਰੀ ਨਵਾਜ਼, ਕੋਈ ਤੀਰ ਜ਼ਮੀਨ ਤੇ ਨਹੀਂ ਡਿੱਗੇ। ਗੁਰੂ ਜੀ ਕਹਿੰਦੇ ਇਹ ਕੈਸੇ ਹੋ ਸਕਦਾ, ਜਿਹੜੀ ਚੀਜ਼ ਆਸਮਾਨ ਵਿੱਚ ਛਿੱਟੀ ਜਾਵੇ ਉਸਨੇ ਜ਼ਮੀਨ ਦੀ ਕੋਸ਼ਿਸ਼ ਕਰਕੇ ਜ਼ਮੀਨ ਤੇ ਡਿੱਗਣਾ ਹੈ, ਜਦ ਉਸਦਾ ਵੇਗ ਰੁਕ ਜਾਏਗਾ ਉੱਥੇ ਗਿਰਨਾ ਹੈ। ਇਹ ਕੈਸੇ ਹੋ ਸਕਦਾ ਜ਼ਮੀਨ ਤੇ ਨਾ ਡਿੱਗੇ? ਕੋਈ ਨਹੀਂ ਡਿੱਗਿਆ, ਅਗਰ ਗਿਰਦਾ ਤਾਂ ਹਾਜ਼ਰ ਕਰਦੇ। ਗੁਰੂ ਜੀ ਬਾਰ ਬਾਰ ਕਹੀਏ ਨਾ, ਹੁਣ ਜਾ ਕੇ ਕਰ ਸਕਦੇ ਹਾਂ, ਸਾਡੀ ਸੇਵਾ ਸੀ, ਅਸੀਂ ਸੇਵਾ ਪ੍ਰੇਮ ਨਾਲ ਕਰਨੀ ਸੀ, ਪਰ ਸਾਨੂੰ ਕੋਈ ਤੀਰ ਨਹੀਂ ਜ਼ਮੀਨ ਤੇ ਡਿੱਗਿਆ ਲੱਗੇ। ਅਸੀਂ ਇੱਕ ਸਿੰਘ ਕਹਿੰਦੇ ਗਰੀਬ ਨਵਾਜ਼, ਆਪ ਇਸ ਬਹਾਨੇ ਸਾਨੂੰ ਕੀ ਸਮਝਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਦੱਸੋ। ਕਹਿਣਗੇ ਹਾਂ ਹੁਣ ਤੁਸੀਂ ਨਿਸ਼ਾਨੇ ਤੇ ਆ ਗਏ। ਗੁਰੂ ਜੀ ਨੇ ਫਰਮਾਇਆ ਕੱਲ ਨਾਰਦ ਮੁਨੀ ਜੋ ਬ੍ਰਹਮਾ ਦੇ ਪੁੱਤਰ ਆਏ ਸਨ, ਉਹ ਖੰਭ ਲਿਆਏ ਸਨ, ਉਹ ਖੰਭ ਸਨ ਹਮਾ ਪੰਖੀ ਦੇ। ਹਮਾ ਪੰਖੀ ਦਾ ਦੇਸ਼ ਮੰਡਲਾਂ ਤੋਂ ਉੱਚਾ ਹੈ, ਇਹਨਾਂ ਖੰਭਾਂ ਵਿੱਚ ਤਾਕਤ ਹੈ, ਜਿਹੜੀ ਵਸਤੂ ਦੇ ਨਾਲ ਜੜ ਕੇ ਇਹਨਾਂ ਨੂੰ ਚਲਾਇਆ ਜਾਵੇ ਉਹ ਆਪਣੇ ਸਵਾਮੀ ਦੇ ਦੇਸ਼ ਨੂੰ ਲੈ ਜਾਣਾ। ਇਸੀ ਕਰਕੇ ਜਿਤਨੇ ਤੀਰ ਸਨ ਉਹਨਾਂ ਨਾਲ ਇੱਕ ਹੀ ਖੰਭ ਜੜਿਆ ਸੀ, ਉਹ ਚਲਾਏ ਗਏ, ਸਾਰੇ ਤੀਰ ਹਮਾ ਪੰਖੀ ਦੇ ਦੇਸ਼ ਪਹੁੰਚ ਗਏ। ਇਸ ਕਰਕੇ ਹੀ ਜ਼ਮੀਨ ਤੇ ਕੋਈ ਤੀਰ ਨਹੀਂ ਡਿੱਗਿਆ। ਇਹ ਦ੍ਰਿਸ਼ਟਾਂਤ ਹੈ, ਭਾਵ ਕਿ ਜਿਵੇਂ ਉਹ ਖੰਭ ਤੀਰਾਂ ਨੂੰ ਆਪਣੇ ਸਵਾਮੀ ਦੇ ਦੇਸ਼ ਲੈ ਗਏ, ਇਸੀ ਤਰ੍ਹਾਂ ਗੁਰੂ ਨਾਨਕ ਦੀ ਬਾਣੀ ਦੇ ਸ਼ਬਦ ਜਿਹੜੇ ਆਪਣੇ ਮਨ ਦੇ ਨਾਲ ਜੋੜਦੇ ਹਨ, ਮਨ ਨਾਲ ਅਭਿਆਸ ਕਰਦੇ ਹਨ, ਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੇ ਵਿਚਾਰ ਵਿੱਚ ਆਪਣੀ ਆਯੂ ਨੂੰ ਸਮੇਂ ਨੂੰ ਬਤੀਤ ਕਰਦੇ, ਇਹਦਾ ਇਹ ਮਤਲਬ ਨੂੰ ਵੀ ਕੰਮ ਕਾਰ ਛੱਡ ਦੇਣਾ ਐਸਾ ਨਹੀਂ, ਇਉਂ ਗੁਜ਼ਾਰਦੇ ਹਨ। ਉਹ ਵਕਤ ਅਖੀਰ ਜਦੋਂ ਔਦ ਪੂਰੀ ਹੁੰਦੀ ਹੈ, ਇਹ ਬਾਣੀ ਉਹਨਾਂ ਨੂੰ ਗੁਰੂ ਨਾਨਕ ਦੇ ਲੋਕ ਨੂੰ ਹੀ ਲੈ ਜਾਂਦੀ ਹੈ, ਸੱਚਖੰਡ ਬੈਕੁੰਠ ਧਾਮ ਨੂੰ ਹੀ ਲੈ ਜਾਂਦੀ ਹੈ। ਇਸ ਕਰਕੇ ਹੀ ਇੱਕ ਪ੍ਰਤੀ ਸਦਾ ਹੀ ਬਾਣੀ ਦਾ ਅਭਿਆਸ ਕਰੋ। ਗੁਰੂ ਜੀ ਕਹਿੰਦੇ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਗੁਰਬਾਣੀ ਗੁਰਬਾਣੀ ਗਾਵੋ, ਆ सीमा पर विचार हो, समय की पाबंदी भी लाजमी चाहिए। इस करके हम गज वज के गुरु स्तोत्र विच बोलो, कोई एहो जी जबान न होवे जो खाली रह जाए। उस तों बाद इकमानो के हजूरी विच अरदास विच जुड़ो, फिर उपनामा सुन के प्रसाद वगैरह लेके ते चाले पाउण दी। धन है धन है धन गुरु नानक वाहे धन Thank you.
Thank you.